ਬੱਚਿਆਂ ਕਾ ਗਰਗੋ ਗੱਜ ਕੇ ਬੋਲੋ ਸਤਨਾਮ। ਮਹੀਨੇਵਾਰੀ ਸਮਾਗਮ ਪੂਰਨਵਾਸੀ ਦਾ ਮਨਾਉਣ ਵਾਸਤੇ ਆਪ ਦੂਰ ਦਰਾਜ ਤੋਂ ਟਰੱਕਾਂ ਰਾਹੀਂ ਹੋਰ ਸਵਾਰੀਆਂ ਬੱਸਾਂ ਰਾਹੀਂ ਸਕੂਟਰਾਂ ਰਾਹੀਂ ਇੱਥੇ ਪਹੁੰਚੇ ਹਾਂ। ਇੱਥੇ ਆਉਣ ਦਾ ਮਹੱਤਵ ਦੋ ਤਰ੍ਹਾਂ ਦੇ ਨਾਲ ਪ੍ਰਾਪਤ ਹੋਇਆ ਕਰਦਾ। ਇੱਕ ਸ਼ਰਧਾ ਭਾਵਨਾ ਨਾਲ ਸਥਾਨ ਤੇ ਆਉਂਦੇ ਹੋ, ਗੁਰੂ ਦੀ ਹਜ਼ੂਰੀ ਮਹਿਸੂਸ ਕਰਦੇ ਹੋ, ਉਹਦਾ ਫਲ ਹਰ ਕਰਮ ਦਾ ਫਲ ਇੱਕ ਜਗ ਦਾ ਪ੍ਰਾਪਤ ਹੋਇਆ ਕਰਦਾ। ਕੇਵਲ ਆਉਂਦਾ ਸ਼ਰਧਾ ਧਾਰ ਕੇ ਆਪੇ ਦੇਖ ਲਓ, ਜਿੰਨੇ ਕੋਈ ਕਦਮ ਆਉਂਦਾ ਉਨਾ ਫਲ ਪ੍ਰਾਪਤ ਹੋ ਜਾਂਦਾ। ਦੂਸਰਾ ਹੁੰਦਾ ਮਨ ਚਿੱਤ ਲਾ ਕੇ ਬਚਨ ਸੁਣਨੇ, ਇਹ ਵਾਧੂ ਦਾ ਫਲ ਹੈ। ਕਈ ਕੋਟਿ ਜਗ ਫਲਾ ਸੁਮਗਾਲ ਹਾਰੇ ਦਾ। ਸੋ ਬੇਨਤੀ ਕੀਤੀ ਕਿ ਮਹਿਮਾਨ ਆ ਜਾਣਾ, ਫਿਰ ਬਰਵੇਂ ਨਹੀਂ ਜਾਣਾ, ਫਿਰ ਪਹਿਲਾਂ ਤਾਂ ਇਹ ਦੇਖ ਲੈ ਵੀ ਵੱਡਾ ਦੋਹਾਂ ਚੋਂ ਕੌਣ ਹੈ, ਵੇਦ ਵੱਡਾ ਹੈ ਕਿ ਬਰਮਾ ਵੱਡਾ ਹੈ। ਇੱਕ ਵਾਰੀ ਕਬੀਰ ਸਾਹਿਬ ਆਪਣੇ ਸਤਿਗੁਰੂ ਦੇ ਪਾਸ, ਕਿਉਂਕਿ ਕਬੀਰ ਸਾਹਿਬ ਦਾ ਨਾਮਦੇਵ ਜੀ ਦਾ ਧੰਨੇ ਦਾ ਜੋ ਵੀ ਇਹਨਾਂ ਨੂੰ ਗੁਰੂ ਪ੍ਰਾਪਤ ਹੋਏ, ਸਰਨਾ ਗੁਸਾਈ ਹੈ, ਉਹ ਪੂਰੇ ਸਤਿਗੁਰੂ ਸੀ। ਉਹਨਾਂ 'ਚ ਕੋਈ ਕਮੀ ਨਹੀਂ ਸੀ ਕਿਸੇ ਕਿਸਮ ਦੀ, ਪੂਰਾ ਸਤਿਗੁਰੂ ਸੀ। ਜਿਨ੍ਹਾਂ ਦੇ ਹਉਮੈ ਦਾ ਨਾਸ਼ ਕਰ ਦਿੱਤਾ ਇਹਨਾਂ ਦਾ ਅਤੇ ਪਰਮੇਸ਼ਰ ਬਣਾ ਦਿੱਤਾ ਇਹਨਾਂ ਗੁਰੂ ਆਲ ਜਗਾਤ ਤੋਂ ਚੜਿਆ ਸਾਧ ਸਿੰਘ ਜੀ, ਐਵੇਂ ਖਿੱਚ ਖਿਚਾਈਆਂ ਕਰ ਕਰਕੇ ਨਾਲੇ ਆਪ ਧੋਖਾ ਖਾਣਾ, ਨਾਲੇ ਦੂਸਰਿਆਂ ਨੂੰ ਧੋਖੇ ਵਿੱਚ ਪਾਉਣਾ, ਸ਼ੰਕਿਆ 'ਚ ਪਾਉਣਾ, ਇਹ ਗੱਲ ਅੱਛੀ ਨਹੀਂ ਹੋਇਆ ਕਰ, ਅੰਨੇ ਵਾਲੀ ਬਾਤ ਹੋਇਆ ਕਰਦੀ ਹੈ। ਜਿੱਥੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵੀ ਪੂਰਾ ਸਤਿਗੁਰੂ ਮਿਲਿਆ ਕਬੀਰ ਸਾਹਿਬ, ਪੂਰਾ ਹੀ ਸਤਿਗੁਰੂ ਮਿਲਿਆ ਨਾਮਦੇਵ ਜੀ ਨੂੰ, ਪੂਰਾ ਹੀ ਰਵਿਦਾਸ ਜੀ ਨੂੰ ਮਿਲਿਆ, ਪੂਰਾ ਹੀ ਧੰਨੇ ਨੂੰ ਮਿਲਿਆ, ਪੂਰਾ ਹੀ ਸਤਿਗੁਰੂ ਮਿਲਿਆ ਵਾਲਮੀਕ ਨੂੰ। ਵਾਲਮੀਕ ਕਦ ਹੋਇਆ? ਜਦ ਵੀ ਪੂਰਾ ਸਤਿਗੁਰੂ ਸੀ। ਕਬੀਰ ਸਾਹਿਬ ਕਿਹੜੇ ਵੇਲੇ ਹੋਏ? ਜਦ ਵੀ ਪੂਰਾ ਸਤਿਗੁਰੂ। ਬਾਬਾ ਫਰੀਦ ਕਦ ਹੋਇਆ? ਉਹ ਇਸਲਾਮ ਵਿੱਚ ਵੀ ਪੂਰਾ ਸਤਿਗੁਰੂ, ਮੁਰਸ਼ਦੇ ਕਾਮਲ ਜੀ ਨੂੰ ਕਹਿੰਦੇ ਨੇ। ਸੋ ਇਹ ਗੱਲਾਂ ਦੇ ਘੇੜੇ ਸਾਨੂੰ ਛੱਡ ਦੇਣੇ ਚਾਹੀਦੇ ਨੇ। ਉਹ ਪੁਸਤਕਾਂ ਜਿਹੜੀਆਂ ਇਸ ਤਰ੍ਹਾਂ ਦੀਆਂ ਗੱਲਾਂ ਸਾਡੇ ਮਨ 'ਚ ਪਾਉਂਦੀਆਂ, ਉਹ ਸਾਨੂੰ ਭਰਮ ਭੁਲੇਖਿਆਂ 'ਚ ਲੈ ਜਾਂਦੀਆਂ, ਕਿਉਂਕਿ ਐਸਾ ਵੀ ਪੜ੍ਹਿਆ ਹੈ ਕਈ ਪੁਸਤਕਾਂ ਦੇ ਵਿੱਚ ਕਿ ਜਿੰਨੀ ਦੇਰ ਤੱਕ ਗੁਰੂ ਦੀ ਸਿੱਖੀ ਧਾਰ ਕੇ ਅੰਮ੍ਰਿਤ ਨਹੀਂ ਛਕਦਾ, ਉਨੀ ਦੇਰ ਤੱਕ ਉਹਦੀ ਕਲਿਆਣ ਨਹੀਂ ਹੁੰਦੀ, ਉਹਨੂੰ ਵਾਹਿਗੁਰੂ ਦੇ ਦਰ 'ਤੇ ਐਂਟਰੀ ਨਹੀਂ ਮਿਲਦੀ। ਬੜੀ ਨਿਰਮੂਲ ਜੀ ਗੱਲ ਹੈ, ਜਦ ਤੋਂ ਸੰਸਾਰ ਰਚਿਆ ਉਸ ਵੇਲੇ ਤੋਂ ਵਾਹਿਗੁਰੂ ਦਾ ਪ੍ਰਬੰਧ ਚੱਲਿਆ ਹੁੰਦਾ, ਫਿਰ ਸਮਰੱਥ ਪੁਰਸ਼ ਸ਼ੁਰੂ ਤੋਂ ਆਉਂਦੇ, ਉਹਨਾਂ ਨੇ ਸੰਸਾਰ ਦਾ ਆਪਣੇ ਆਪਣੇ ਸਮੇਂ ਉਧਾਰ ਕੀਤਾ। ਉਹਨਾਂ ਦੇ ਵਿੱਚੋਂ ਜਿਹਨਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਹੈ, ਵਾਲਮੀਕ ਦਾ ਆਉਂਦਾ, ਉਸ ਵੇਲੇ ਭਾਈ ਗੁਰਦਾਸ ਜੀ ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਹਿ ਕੇ ਸਨਮਾਨਿਤ ਕੀਤਾ ਗਿਆ, ਉਹ ਲਿਖਦੇ ਨੇ ਕਿ ਪੂਰਾ ਸਤਿਗੁਰ ਭੇਟਿਆ, ਮਨ ਵਿੱਚ ਹੋਆ ਖਿੰਜੋ ਤਾੜਾ, ਮਾਰ ਨੂੰ ਲੋਚਣ ਲੋਚਿਆ ਕਹਿਣਾ, ਹੋਏ ਨਾ ਆਵੇ ਉੱਛੋ ਹੜ। ਸਤਿਗੁਰ ਮਨੁਆ ਰੱਖਿਆ, ਕੱਢਣਾ ਹੰਗਾ ਹੈ ਹੱਥੋਂ ਗੜ, ਉਹ ਮਨ ਫੜ ਲਿਆ ਸਤਿਗੁਰੂ ਨੇ ਪੂਰੇ ਨੇ। ਹੁਣ ਪਹਾੜਾ ਤਾਂ ਹੀ ਚਲਾਵੇ, ਜੇ ਫੁਰਨਾ ਆਵੇ ਵੀ ਵੱਢਦਾ ਇਹਨਾਂ ਨੂੰ, ਉਹ ਵੱਢਦਾ ਆਉਣਾ ਜਿਹੜਾ ਸੀਗਾ ਉਹ ਫੁਰਨਾ ਹੀ ਫੜ ਲਿਆ, ਗਾਂ ਗੱਲੇ ਨਾ ਆਉਣ ਦਿੱਤੇ, ਖੜਾ ਕੁਹਾੜਾ ਚੱਕੀ, ਉਹ ਪੂਰਾ ਸਤਿਗੁਰੂ ਮਿਲਿਆ। ਸੋ ਕਬੀਰ ਸਾਹਿਬ ਆਪਣੇ ਸਤਿਗੁਰੂ ਤੋਂ ਪੁੱਛਦੇ ਨੇ ਬਈ ਹੇ ਸਤਿਗੁਰੂ ਜੀ, ਇਹ ਤਾਂ ਦੱਸੋ ਨਿਰਣਾ ਕਰਕੇ ਵੀ ਵੇਦ ਵੱਡਾ ਹੈ ਜਾਂ ਜਿਹਨੇ ਬਣਾਇਆ, ਵੇਦ ਵੱਡਾ ਜਹਾਂ ਸੇ ਆਇਆ, ਤੀਰਥ ਵੱਡਾ ਕਿ ਹਰ ਕਾ ਦਾਸ। ਉਹਨਾਂ ਨੇ ਕਿਹਾ ਵੀ ਵੇਦ ਜਿਹਨੇ ਬਣਾਇਆ ਬ੍ਰਹਮਾ ਜੀ ਨੇ, ਉਹ ਵੱਡਾ, ਤੀਰਥ ਜਿਸਦੇ ਚਰਨ ਲੱਗਣ ਦੇ ਨਾਲ ਤੀਰਥ ਬਣ ਗਿਆ ਉਹ ਵੱਡਾ ਹੈ। ਜਦ ਤੀਰਥ ਨੇ ਦੇਵੀ ਦੇਵਿਆਂ ਦੇਵਤਿਆਂ ਸਾਧੂਆਂ ਨੇ ਤਪੱਸਿਆ ਕਰਕੇ ਥਾਪੇ, ਜੰਗਮ ਤੀਰਥ ਨੇ ਜਿੱਥੇ ਬੈਠ ਕੇ ਉਹ ਹਰੀ ਦਾ ਜਸ ਕਰਦੇ ਨੇ, ਉਹ ਤੁਰਦੇ ਫਿਰਦੇ ਤੀਰਥ ਆ, ਉਹਨਾਂ ਦਾ ਬਹੁਤਾ ਫਲ ਹੈ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਨਾਮ ਦਾ ਤੀਰਥ ਸਭ ਤੋਂ ਸ਼੍ਰੋਮਣੀ ਹੋਇਆ ਕਰਦਾ। ਸੋ ਕਹਿੰਦੇ ਵੀ ਇਹ ਵਰਮਾ ਨੇ ਵੀ ਵਰਮਾ ਨਾ ਜਾਣਾ, ਵੇਦ ਨਾ ਜਾਣਾ, ਵੇਦ ਨੂੰ ਵਰਮਾ ਨੇ ਜਾਣਾ, ਮਹਿਮਾ ਨਾ ਜਾਣਾ ਵੇਦ, ਵਰਮਾ ਨੇ ਜਾਣਾ ਵੇਦ, ਅਵਤਾਰ ਨਾ ਜਾਣੇ ਆ ਪਰਮੇਸ਼ਰ ਪਾਰ ਬ੍ਰਹਮ ਪਿਆ। ਪਹਿਲਾਂ ਤਾਂ ਵਿਸ਼ਵਾਸ ਲਿਆਓ ਉਸ ਪਰਮੇਸ਼ਰ ਤੇ। ਵਿਸ਼ਵਾਸ ਤੋਂ ਹੀਣੇ ਆ ਅਸੀਂ, ਸਾਡੇ ਅੰਦਰ ਪ੍ਰੈਜੈਂਸ ਨਹੀਂ ਹੈ ਰੱਬ ਦੀ। ਲੋੜ ਪਏ ਤੇ ਤਰਲੇ ਲੈ ਕੇ, ਬਿਰਤੀਆਂ ਰੋਕ ਰੋਕ ਕੇ, ਫੁਰਨੇ ਰੋਕ ਰੋਕ ਕੇ, ਮਾੜਾ ਜਿਹਾ ਵਿਸ਼ਵਾਸ ਚਰਕਾਰਾ ਜਿਹਾ ਵੱਜਦਾ ਰੱਬ ਦਾ, ਨਹੀਂ ਤਾਂ ਰੱਬ ਨੂੰ ਕੋਈ ਜਾਣਦਾ ਹੀ। ਪਰਮੇਸ਼ਰ ਉੱਤੇ ਵਿਸ਼ਵਾਸ ਲਿਆਓ ਸਭ ਤੋਂ ਪਹਿਲਾਂ। ਜਿਹਦੀ ਮਹਿਮਾ ਨੂੰ ਕੋਈ ਜਾਣਦਾ ਨਹੀਂ, ਸ਼ੰਕਰਾ ਨਹੀਂ ਜਾਣਨਾ ਦੇਵ, ਖੋਜ ਤਾਰੇ ਦੇਵ, ਦੇਵੀਆਂ ਨਹੀਂ ਜਾਣਨਾ ਮਰਮ, ਸਭ ਉੱਪਰ ਅਲੱਖ ਪਾਰ ਕਰਾ। ਉਸ ਦੇ ਉੱਤੇ ਵਿਸ਼ਵਾਸ ਲਿਆਓ ਪਹਿਲਾਂ, ਕਿਉਂਕਿ ਸਾਡਾ ਜੋ ਮਨੁੱਖਾ ਜਨਮ ਹੈ ਇਹ ਉਹਨੂੰ ਮਿਲਣ ਵਾਸਤੇ ਹੀ ਮਿਲਿਆ। ਬਹੁਤ ਸਮਾਂ ਲੰਘ ਗਿਆ ਸਾਨੂੰ, ਫਿਰ ਤਾਂ ਬਹੁਤੇ ਯੁੱਗ ਆ ਰਹੇ। ਕਦੇ ਵਿਚਾਰ ਕਰਕੇ ਦੇਖਿਓ, ਇਹਨੂੰ ਵਿਚਾਰਦੇ ਨਹੀਂ ਅਸੀਂ ਉੱਪਰਲੇ ਸ਼ੈਲੋ ਕੌਨਸ਼ੀਅਸਨੈਸ ਦੇ ਵਿੱਚ ਇਹਨੂੰ ਲੰਘ ਜਾਣ ਦਿੰਦੇ ਹਾਂ, ਗੱਲ ਨੂੰ ਡੀਪ ਨਹੀਂ ਅਸੀਂ ਜਾਣ ਦਿੰਦੇ, ਗਹਿਰਾ ਨਹੀਂ ਜਾਣ ਦਿੰਦੇ, ਉੱਤੇ ਉੱਤੇ ਹੀ ਸੋਚ ਲਿਆ ਭਾਈ ਪ੍ਰਾਪਤ ਮਾਨੁੱਖ ਦੇ ਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਸੀਰੀਅਸ ਥਾਟ ਨਹੀਂ ਹੈ ਸਾਡਾ ਕੋਈ ਵੀ, ਰੂਟੀਨ ਦੇ ਵਿੱਚ ਹੈ, ਯਾਦਾਸ਼ਤ 'ਚ ਆ ਗਿਆ, ਜਿਵੇਂ ਟੇਪ ਰੱਖ ਦਿੰਦੀ ਹੈ ਪੜ ਜਾਂਦੀ ਹੈ, ਟੇਪ ਨੂੰ ਕੀ ਅਸਰ ਹੁੰਦਾ, ਕੋਈ ਭਾਵ ਜਾਗਦਾ ਉਹਦੇ ਅੰਦਰ। ਇਵੇਂ ਜਿਵੇਂ ਬ੍ਰੇਨ ਜਦ ਟੇਪ ਬਣ ਜਾਂਦਾ ਹੈ, ਬਾਣੀ ਦਾ ਅਸਰ ਹਟ ਜਾਂਦਾ ਉਹਦੇ ਉੱਤੋਂ ਹੋਣ ਤੋਂ, ਕਿਉਂਕਿ ਸਮਝਦਾ ਹੀ ਨਹੀਂ ਹੈ, ਗਾਂ ਗੱਲੇ ਨਹੀਂ ਉਹਦੇ ਚੱਲਦੀ। ਸੋ ਸਾਡੇ ਮੂਹਰੇ ਇੱਕ ਜ਼ਬਰਦਸਤ ਸਵਾਲ ਹੈ, ਭਾਈ ਪ੍ਰਾਪਤ ਮਾਨੁੱਖ ਦੇ ਵਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਜਿਹੜਾ ਵੈਗੁਰੂ ਨੂੰ ਮਿਲਣਾ ਹੈ ਅਸੀਂ, ਉਹਦੇ ਬਾਰੇ ਕੋਈ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਉਹ ਕਿਹਾ ਜਾ। ਮਹਾਰਾਜ ਕਹਿੰਦੇ ਉਹ ਮੇਰਾ ਹੀ ਪਿਆਰ ਹੈ, ਜਤਨ ਤਤਰ ਦਿਸਾ ਬਿਸਾ ਉਹ ਫੈਲਿਓ ਨਾਲ, ਉਹ ਪਿਆਰ ਹੀ ਪਿਆਰ ਹੈ, ਪਿਆਰ ਦੀਆਂ ਲਹਿਰਾਂ ਨੇ। ਉਹ ਜਿਹੜਾ ਪਿਆਰ ਵਾਲਾ ਹੈ, ਭਾਵੇਂ ਉਹਦਾ ਵਿਅਕਤੀਗਤ ਸਰੂਪ ਨਹੀਂ ਕੋਈ ਹੈਗਾ, ਅੱਖਾਂ ਵਾਲਿਆਂ ਨੂੰ ਦਿਸਦਾ, ਜਿਹਨਾਂ ਦੇ ਨੇਤਰ ਖੁੱਲ ਗਏ ਵਿਸ਼ਵਾਸ ਦੇ ਉਹਨਾਂ ਨੂੰ ਨਜ਼ਰ ਆਉਂਦਾ ਵੀ ਆ ਇਹ ਵੀ ਸੰਸਾਰ ਤੋਂ ਦੇਖਦੇ, ਹਰ ਕਾ ਰੂਪ ਹੈ, ਹਰ ਰੂਪ ਨਲੀ ਆਇਆ। ਆਹ ਜਿਹੜਾ ਸਾਰਾ ਸੰਸਾਰ ਦੇਖਦੇ ਹਾਂ ਨਾ, ਇਹ ਵਾਹਿਗੁਰੂ ਦਾ ਰੂਪ ਹੈ। ਇਹਦੇ ਵਿੱਚ ਭੁਲੇਖਾ ਇਹ ਪੈਂਦਾ ਹੈ, ਜਦੋਂ ਅਸੀਂ ਇੱਕ ਬੰਦੇ ਨੂੰ ਕਹਿੰਦੇ ਹਾਂ ਇਹ ਵਾਹਿਗੁਰੂ ਹੈ, ਉਹ ਨਹੀਂ ਹੁੰਦਾ, ਉਹ ਬੰਦਾ ਬੰਦਾ ਹੀ ਹੁੰਦਾ। ਵਾਹਿਗੁਰੂ ਸਮੁੱਚੇ ਨੂੰ ਵਾਹਿਗੁਰੂ ਕਹਿੰਦੇ ਨੇ, ਉਹ ਦ੍ਰਿਸ਼ਟੀ ਆਉਂਦਾ। ਸਭ ਆਤਮ ਰਾਮ ਪਸਾਰਿਆ, ਇੱਕ ਰਵਿਆ, ਇੱਕ ਓਤ ਪੋਤ, ਇੱਕ ਦੇਖਿਆ, ਇੱਕ ਮੰਨਿਆ, ਇੱਕ ਸੁਣਿਆ, ਸਭ ਨੂੰ ਸਰੋਤ ਬਰਮ ਦੀਸੇ ਬਰਮ ਸੁਣੀਆਂ, ਇੱਕ ਇੱਕ ਬਖਾਣੀਆਂ, ਆਤਮ ਬਸਾਰਾ ਕਰਨਾ ਰਾ ਪ੍ਰਭ ਬਿਨਾ ਨਹੀਂ ਜਾਣੇ। ਸੋ ਇਹ ਵਿਸ਼ਵਾਸ ਨਹੀਂ ਵੱਜਦਾ। ਕਿਉਂ ਨਹੀਂ ਵੱਜਦਾ? ਕਿਉਂਕਿ ਉਹ ਐਬਸਟ੍ਰੈਕਟ ਪਾਵਰ ਹੈ, ਗਿਆਨ ਦੀ ਬਾਤ ਹੈ। ਗਿਆਨ ਦੀ ਬਾਤ ਪਹਿਲਾਂ ਤਲਾਸ਼ ਨਹੀਂ ਕਰੀ, ਕੋਸ਼ਿਸ਼ ਨਹੀਂ ਕਰੀ ਗੱਲ ਇੱਕ ਜਾਣ ਲਈ, ਜਿਵੇਂ ਦੂਜੀਆਂ ਗੱਲਾਂ ਜਾਣ ਲਈਆਂ, ਐਵੇਂ ਜਿਵੇਂ ਇੱਕ ਗੱਲ ਰੱਬ ਦੀ ਜਾਣ ਲਈ, ਪਰ ਫਰਕ ਕੋਈ ਨਾ ਪਿਆ। ਮਿਸਾਲ ਦੇਖੋ, ਇੱਕ ਅੰਬ ਲੱਗੇ, ਅੰਬ ਹੈ ਦੁਸ਼ਹਿਰੀ ਲੱਗਿਆ ਹੋਇਆ ਸਾਹਮਣੇ, ਉਹਦੇ ਬਾਰੇ ਗੱਲਾਂ ਕਰੀ ਜਾਂਦੇ ਨੇ ਵੀ ਦੁਸ਼ਹਿਰੀ ਅੰਬ ਹੈ, ਇੰਨਾ ਮਿੱਠਾ ਹੁੰਦਾ, ਇੰਨੀ ਇਹਦੇ 'ਚ ਐਸਿਡ ਹੁੰਦੀ ਹੈ, ਇੰਨੀ ਇਹਦੇ ਸ਼ੂਗਰ ਕੰਟੈਂਟਸ ਹੈ, ਇੰਨੀ ਫੂਡ ਵੈਲਿਊ ਹੈ, ਇਹਦੇ ਵਿੱਚ ਆਹ ਚੀਜ਼ ਇੰਨੀ ਹੈ, ਕਿਉਂਕਿ ਹਰੇਕ ਚੀਜ਼ ਦੇ ਵਿੱਚ ਨਿਊਟ੍ਰੈਂਟਸ ਹੁੰਦੇ ਨੇ, ਸਿਆਣੇ ਬੰਦਿਆਂ ਨੇ ਕੱਢੇ ਹੋਏ ਨੇ, ਇਸੇ ਕਰਕੇ ਦਵਾਈਆਂ ਬਣਦੀਆਂ ਨੇ ਉਹ। ਪਰ ਜਿੰਨਾ ਚਿਰ ਅੰਬ ਨਹੀਂ ਚੂਬਦਾ, ਅੰਬ ਦਾ ਪਤਾ ਨਹੀਂ ਲੱਗਦਾ। ਜਾਣ ਲਿਆ ਸਟੋਰ ਦੇ ਵਿੱਚ ਇੱਕ ਚੀਜ਼ ਜਮ੍ਹਾਂ ਕਰ ਲਈ ਨੌਲੇਜ ਦੇ ਵਿੱਚ, ਇਵੇਂ ਜਿਵੇਂ ਰੱਬ ਨੂੰ ਜਾਣ ਲਿਆ ਵੀ ਆਲੇ ਦੁਆਲੇ ਚਾਰੇ ਪਾਸੇ ਜਹਿ ਜਹਿ ਵੇਖੋ ਤਹਿ ਦੂਰ ਦੂਰ ਕਦੇ ਨਾ ਜਾਈ, ਰੱਬ ਰਿਹਾ ਸਰਵੱਤਰ ਮੈਂ ਮਨ ਕਿਸੇ ਧਿਆਈ। ਜਾਣ ਲਿਆ ਨਾ ਇਹ ਗੱਲ ਵੀ ਮੇਰੇ ਚਾਰੇ ਪਾਸੇ ਵਾਹਿਗੁਰੂ ਹੈ। ਮਹਾਰਾਜ ਕਹਿੰਦੇ ਕੱਖ ਨਹੀਂ ਤੈਨੂੰ ਫਰਕ ਪਿਆ, ਇਹ ਤਾਂ ਜਾਣ ਲਿਆ, ਜਾਣਿਆ ਨੌਲੇਜ ਦੇ ਵਿੱਚ, ਬੁੱਧੀ ਮੰਡਲ 'ਚ। ਲੇਕਿਨ ਜਦ ਤਾਈਂ ਬੁੱਝਦਾ ਨਹੀਂ ਹੈ ਉਨੀ ਦੇਰ ਤੱਕ ਨਹੀਂ, ਏਕੋ ਏਕ ਹੈ ਸਭ ਕੋਈ, ਹਮ ਹੈ ਗਰਭ ਵਿਆਪੇ, ਅੰਤਰ ਬਾਹਰ ਏਕ ਪਛਾਣੇ। ਜਿੰਨਾ ਚਿਰ ਪਛਾਣ ਨਹੀਂ ਆਈ ਯੋਂ ਕਰ ਮਹਿਲ ਸੰਜਾਪੇ, ਅੰਦਰ ਦਾਖਲਾ ਨਹੀਂ ਮਿਲਦਾ। ਸੋਏ ਦੇ ਜਾਣਨ ਵਾਸਤੇ ਦੋ ਗੱਲਾਂ ਨੇ, ਇੱਕ ਤਾਂ ਹੈ ਗਿਆਨੀਆਂ ਦਾ ਰੱਬ। ਗਿਆਨੀ ਦੋ ਤਰ੍ਹਾਂ ਦੇ, ਇੱਕ ਬਾਚ ਗਿਆਨੀ ਹੈ, ਇੱਕ ਬਰਮ ਗਿਆਨੀ ਹੈ। ਬਾਚ ਗਿਆਨੀ ਪਹਿਲੀ ਜਮਾਤ ਦਾ ਸਟੂਡੈਂਟ ਹੁੰਦਾ ਹੈ, ਜਿਹੜਾ ਬਰਮ ਗਿਆਨੀ ਹੈ ਉਹ ਡੀਲਿਟ ਹੋਇਆ ਕਰਦਾ ਪੜ੍ਹਾਈ ਦੇ ਅੱਜ ਕੱਲ੍ਹ ਦੀ ਦੇ ਹਿਸਾਬ ਨਾਲ। ਜੇ ਇਹਦੋਂ ਵੀ ਉੱਪਰ ਕੁਛ ਹੋਰ ਨਿਕਲਿਆ ਹੋਵੇ ਤਾਂ ਫਿਰ ਉਹ ਹੋਇਆ ਕਰਦਾ। ਜਿਹੜਾ ਡੀਲਿਟ ਹੈ ਪੀ ਐਚ ਡੀ ਦੇ ਉੱਤੇ ਹੁੰਦਾ ਡੀਲਿਟ, ਡਾਕਟਰ ਆਫ ਲਿਟਰੇਚਰ, ਉਹ ਕਿੰਨੇ ਸਾਲ ਪੜ੍ਹਨਾ ਪੈਂਦਾ, ਕਿੰਨੀਆਂ ਕਿੰਨੇ ਜਫਰ ਜਲਣੇ ਪੈਂਦੇ, ਕਿੰਨੀਆਂ ਰਾਤਾਂ ਅਣੀਂਦਾ ਕੱਟਣਾ ਪੈਂਦਾ, ਕਿੰਨਾ ਜੀਵਨ ਸਾਂਭ ਸਾਂਭ ਕੇ ਰੱਖਣਾ ਪੈਂਦਾ, ਨਹੀਂ ਤਾਂ ਯਾਦਦਾਸ਼ਤ ਹੀ ਖਤਮ ਹੋ ਜਾਂਦੀ ਹੈ। ਹੁਣ ਇੰਨਾ ਹੀ ਫਰਕ ਹੈਗਾ, ਜਿਹਨਾਂ ਨੇ ਇੱਕ ਨੇ ਜਾਣ ਲਿਆ ਵੀ ਰੱਬ ਸਾਰੇ ਹੀ ਆ, ਇੱਥੇ ਹੁਣ ਮੈਂ ਤਾਂ ਪੜ੍ਹਦਾ ਪਿਆ ਹੋਇਆ ਗੱਲਾਂ ਲੈਕਚਰ ਦੇ ਦਿੱਤਾ ਉਹਨੇ, ਲੇਕਿਨ ਆਪਦੇ ਉੱਤੇ ਕੋਈ ਅਸਰ ਨਹੀਂ ਹੈ, ਇੱਕ ਟੇਪ ਲਾ ਦਿੱਤੀ ਅੰਦਰੋਂ। ਫਰਕ ਸਮਝੋ ਇਹਨਾਂ ਗੱਲਾਂ ਦਾ, ਆਪੇ ਗਿਆਨੀ ਬਣ ਜਾਂਦਾ, ਉਹਨੂੰ ਮੁੱਖ ਗਿਆਨੀ ਕਹਿੰਦੇ ਨੇ। ਜਿਹੜਾ ਮੁੱਖ ਗਿਆਨੀ ਹੈ ਮਹਾਰਾਜ ਕਹਿੰਦੇ ਉਹ ਮਰਿਆ ਹੋਇਆ ਹੈ, ਜਿਉਂਦਾ ਨਹੀਂ ਹੈ। ਜਿਹੜਾ ਇਹ ਜਾਣਦਾ ਵੀ ਰੱਬ ਸਾਰੇ ਪਰਿਪੂਰਨ ਹੈ, ਆਲੇ ਦੁਆਲੇ ਚਾਰੇ ਪਾਸੇ ਉਹੀ ਹੈ, ਹੋਰ ਕੋਈ ਨਹੀਂ ਹੈ, ਲੇਕਿਨ ਰਿਐਲਾਈਜ਼ ਨਹੀਂ ਕਰਿਆ, ਉਹ ਜਾਣਿਆ, ਕਹਿੰਦੇ ਉਹ ਮੂੰਹ ਦਾ ਗਿਆਨੀ ਹੈ, ਉਹ ਮਰਿਆ ਹੋਇਆ ਹੈ। ਅਤ ਸੁੰਦਰ ਕੁਲੀਨ ਚਦਰ ਮੁੱਖ ਗਿਆਨੀ ਧਨਵੰਤ ਮ੍ਰਿਤ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਪੋਇਆ, ਜੇ ਪਿਆਰ ਨਹੀਂ ਹਿਰਦੇ 'ਚ ਪੈਦਾ ਹੋਇਆ, ਖਿੱਚ ਨਹੀਂ ਪੈਦਾ ਹੋਈ, ਉਹ ਜਿਹਦੇ ਅੰਦਰ ਖਿੱਚ ਪੈਦਾ ਹੋ ਗਈ ਉਹਨਾਂ ਦੀ ਨਿਸ਼ਾਨੀ ਹੈ। ਕਿਸੇ ਨੇ ਖਿੱਚ ਜਿਹਨਾਂ ਨੇ ਖਾਧੀ ਉਹ ਕਰ ਆਰਾਮ ਨਾ ਪੈਂਦੇ, ਨਿਉਂ ਵਾਲੇ ਨੈਣਾ ਕਿ ਨੀਂਦਰ ਦਿਨੇ ਰਾਤ ਪਏ ਬਹਿੰਦੇ, ਇੱਕੋ ਲਗਨ ਲੱਗੀ ਲਈ ਜਾਂਦੀ ਟੋਲ ਅਨੰਤ ਜਿਹਨਾਂ ਦੀ, ਬਸ ਲਾਉਂਦੇ ਮਕਾਨ ਨਾ ਕੋਈ ਚਾਲ ਪਏ ਨਿਤਰੈਣ। ਸੋ ਜਿਹਦੇ ਅੰਦਰ ਪਿਆਰ ਪੈਦਾ ਹੋ ਗਿਆ, ਮਹਾਰਾਜ ਕਹਿੰਦੇ ਪਿਆਰੇ ਉਹ ਕੋਈ ਮਾਮੂਲੀ ਬੰਦਾ ਨਹੀਂ ਹੈ, ਜਿਹਨੂੰ ਪ੍ਰਭੂ ਦੇ ਦਰਸ਼ਨਾਂ ਦੀ ਲੋਚਾ ਲੱਗ ਗਈ, ਜਿਸ ਜਨ ਕੋ ਪ੍ਰਭ ਲੋ ਜਿਹਨੂੰ ਦਰਸ਼ ਪਿਆਸਾ, ਕਹਿੰਦੇ ਜਿਹਨੂੰ ਦਰਸ਼ਨ ਦੀ ਪਿਆਸ ਲੱਗੀ, ਅਸੀਂ ਬਲਿਹਾਰ ਜਾਂਦੇ ਨਾਨਕ ਤਾਂ ਕਿ ਬਲ ਬਲ ਜਾ, ਪਿਆਸ ਲੱਗਣੀ ਔਖੀ ਹੈ ਜਿਹਨੂੰ ਢੂੰਡ ਕਹਿੰਦੇ ਨੇ। ਪਿਆਸ ਲੱਗੀ ਸੀ ਬਾਬੇ ਫਰੀਦ ਨੂੰ, 24 ਸਾਲ ਟੋਲਦਾ ਰਿਹਾ, ਵੱਡੇ ਤੇ ਵੱਡੇ ਜਫਰ ਜਾਲੇ, ਸਰੀਰ ਸੁਕਾ ਲਿਆ, ਪਿਆਸ ਲੱਗੀ। ਪਿਆਸ ਲੱਗਣ ਦੇ ਵਿੱਚ ਫਿਰ ਅਗਲਾ ਆਵਾਜ਼ਾਂ ਵੀ ਦਿੰਦਾ, ਹਾਕਾ ਮਾਰਦਾ, ਤਰਲੇ ਲੈਂਦਾ, ਬੇਅੰਤ ਕਿਸਮ ਦਾ ਵਿਰਾਗ ਉਹਦੇ ਹਿਰਦੇ 'ਚ ਪੈਦਾ ਹੁੰਦਾ ਵੀ ਤੂੰ ਮੈਨੂੰ ਦਰਸ਼ਨ ਦੇ। ਇੱਕੋ ਹੀ ਉਹਦੇ ਹਿਰਦੇ ਦੇ ਅੰਦਰ ਲਗਨ ਦ੍ਰਿੜਤਾ ਦੇ ਨਾਲ ਚੱਲਦੀ ਹੈ, ਅੱਖਾਂ 'ਚੋਂ ਜਲ ਚੱਲਦਾ ਹੈ, ਅੰਦਰ ਝੁਣਝਣੀਆਂ ਚੱਲਦੀਆਂ ਨੇ, ਅੰਦਰ ਖਿੱਚ ਪੈਦਾ ਹੁੰਦੀ ਹੈ, ਉਹਨੂੰ ਫਿਰ ਕੋਈ ਚੀਜ਼ ਦੁਨੀਆ ਦੀ ਚੰਗੀ ਨਹੀਂ ਲੱਗਿਆ ਕਰਦੀ। ਹਰ ਵੇਲ ਨੀਂਦ ਭੂਖ ਕਹੁ ਕੈਸੀ, ਕਾਪੜ ਤਨ ਨਾ ਸਿਖਾਏ, ਕੱਪੜਾ ਵੀ ਚੰਗਾ ਨਹੀਂ ਲੱਗਦਾ ਜਿਸ ਵਕਤ ਉਹਦੇ ਅੰਦਰ ਖਿੱਚ ਪੈਦਾ ਹੋ ਜਾਂਦੀ ਹੈ। ਗੁਰਾਮ ਦੇ ਦਰਸ਼ਨ ਤਾਈ ਮੇਰਾ ਮਨ Thank you. ਦਰਸ਼ਨ ਤਾਈਂ ਬਿਲਪ ਕਰੇ ਬਲਾਪ ਕਰਦਾ ਹੈ ਯਾਤਰਾ ਕੀ ਨਿਆਈ ਬਰਸਾਤਾਂ ਤੋਂ ਪਹਿਲਾਂ ਦੇਖਿਓ ਪਪੀਹਾ ਕਿਵੇਂ ਬਰਲਾਪ ਕਰਦਾ ਬਿਰੋ ਪੁੱਠਾ ਜੋ ਹੁੰਦਾ ਉਹਦੇ ਅੱਖਾਂ ਚੋਂ ਹੰਝੂ ਆਉਣ ਲੱਗ ਜਾਂਦੇ ਆ ਇਹ ਵੀ ਹੈ ਪਿਆਰਿਆ ਤੈਨੂੰ ਵੀ ਤਲਾਸ਼ ਹੈ ਮੈਨੂੰ ਵੀ ਤਲਾਸ਼ ਹੈ ਤਲਾਸ਼ ਦੇ ਵਿੱਚ ਅਬੰਦ ਹੋਏ ਇੱਕੋ ਕੈਟੇਗਰੀ ਪਰ ਤੈਨੂੰ ਪਾਣੀ ਦੀ ਤਲਾਸ਼ ਹੈ ਕਿਉਂਕਿ ਪਾਣੀ ਤੇਰਾ ਜੀਵਨ ਹੈ ਇੱਕ ਬੂੰਦ ਚਾਹੀਦੀ ਹੈ ਤੈਨੂੰ ਸਿਰਫ ਸਵਾਤੀ ਬੂੰਦ ਉਹ ਬੂੰਦ ਜੇ ਤੈਨੂੰ ਮਿਲ ਜਾਵੇ ਇੱਕ ਸਾਲ ਤੇਰਾ ਲੰਘ ਜਾਂਦਾ ਮੈਂ ਵੀ ਲੋਚਦਾ ਮੇਰੇ ਵੀ ਲੋਚਾ ਹੈ ਵੀ ਮੈਨੂੰ ਇੱਕ ਬੂੰਦ ਜੇ ਇੱਕ ਚਲਕਾਰਾ ਦਰਸ਼ਨ ਦਾ ਪ੍ਰਾਪਤ ਹੋ ਜਾਵੇ ਤਾਂ ਮੇਰਾ ਸੰਸਾਰ ਤੇ ਆਉਣਾ ਸਫਲਾ ਹੋ ਗਿਆ ਜੇ ਚਲਕਾਰਾ ਨਾ ਵੱਜਿਆ ਤਾਂ ਮੈਂ ਮੁੜ ਕੇ ਜੂਨਾਂ ਵਿੱਚ ਫੇਰ ਚਲਾ ਜਾਊਂ ਲੰਮੇ ਵਿਛੋੜੇ ਪੈ ਜਾਣਗੇ ਫੇਰ ਪਤਾ ਨਹੀਂ ਕਦ ਵਾਰੀ ਆਵੇ ਕਦ ਨਾ ਆਵੇ ਇਹ ਉਹਨਾਂ ਦੇ ਖਿਆਲ ਨੇ ਜਿਨ੍ਹਾਂ ਦੇ ਅੰਦਰ ਤਲਾਸ਼ ਜਾਗ ਪਈ ਦਰਸ਼ਨ ਦੀ ਪਿਆਸ ਜਿਨ੍ਹਾਂ ਦੇ ਅੰਦਰ ਉੱਠ ਖੜੀ ਹੋਈ ਜਿਹੜੇ ਜਿਉਂਦੇ ਨੇ ਜਿਉਂਦੇ ਦੇ ਅੰਦਰ ਦਰਸ਼ਨ ਦੀ ਪਿਆਸ ਹੋਇਆ ਕਰਦੀ ਹੈ ਕਿਉਂਕਿ ਪਿਆਰ ਵਾਲੇ ਨੇ ਮਿਰਤਾ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਜਿਹੜੇ ਪ੍ਰੀਤ ਤੋਂ ਹੀਣੇ ਨੇ ਉਹ ਤਾਂ ਮਰੇ ਹੋਏ ਡੈਡ ਨੇ ਉਹ ਧਨ ਨੇ ਜਿਨ੍ਹਾਂ ਦੇ ਅੰਦਰ ਪਿਆਸ ਜਾਗ ਪੈਂਦੀ ਹੈ ਪਰਮੇਸ਼ਵਰ ਨੂੰ ਮਿਲਦੀ ਮੇਰਾ ਮਨ ਲੋਚਿਆ ਗੁਰਦਰਸ਼ਨ ਤਾਂ ਹੀ ਬਿਲਪ ਕਰੈ ਚਾਤਰ ਕੀ ਨਿਆਈ ਤ੍ਰਿਖਾ ਨਾ ਉਤਰੈ ਸ਼ਾਦ ਨਾ ਹੋਵੇ ਬਿਨ ਦਰਸ਼ਨ ਸੰਤ ਪਿਆਰੇ ਜੀ ਹਾਂ ਘੋਲੀ ਜੀ ਉਹ ਘੋਲ ਗੁਆਈ ਗੁਰਦਰਸ਼ਨ ਸੰਤ ਪਿਆਰੇ ਜੀ ਹਰ ਵਕਤ ਉਹਦੇ ਮਨ ਦੀ ਅਵਸਥਾ ਇਸ ਤਰ੍ਹਾਂ ਰਹਿੰਦੀ ਹੈ ਹਰ ਦਰਸ਼ਨ ਕੀ ਆਸਾ ਮੇਰੇ ਮਨ ਹਰ ਦਰਸ਼ਨ ਕੀ ਆਸਾ ਦਰਸ਼ਨ ਕੀ ਆਸਾ ਮੇਰੇ ਮਨ ਹਰ ਦਰਸ਼ਨ ਕੀ ਆਸਾ ਖਿੱਚ ਹਿਰਦੇ ਦੇ ਅੰਦਰ ਹੈ